ਤੂਜੇ ਬੰਨੇ ਜਗ੍ਹਾ ਖਾਲੀ ਵੀ ਪਈ ਹੋਏਗੀ, ਅੱਧਾ ਇਹ ਝੱਲਣ ਨੂੰ ਨਹੀਂ ਉਹ ਖਾਲੀ ਉਹਦੇ ਨਹੀਂ। ਇਹ ਨਿਮਰਤਾ ਦਾ ਚੋਲਾ ਇੰਨਾ ਜ਼ਰੂਰੀ ਹੈ। ਬਾਬਾ ਜੀ ਦੇ ਬਚਨ ਨੇ ਗੋਡਾ ਠਾਇਆ ਤੇ ਸਿੱਖ ਬਿਠਾਇਆ, ਆਖੋ ਸਤਨਾਮ। ਬੜੋ ਨਾਲ ਨਾਲ ਜੀ ਰੱਗ ਗਰੀਬੀ ਵੇਸ, ਰੱਗ ਗਰੀਬੀ ਵੇ ਗਰੀਬੀ ਵੇਸ, ਰੱਖ ਗਰੀਬੀ ਵੇ ਰੂਪ ਮਦ। ਜਿਹਦੀ ਵਿਚਾਰ ਪਿਛਲੀ ਵਾਰੀ ਮਹਾਰਾਜ ਨੇ ਕਰਵਾਈ ਹੈ, ਵਾਹਿਗੁਰੂ ਨੇ ਰੂਪ ਵੀ ਦਿੱਤਾ ਹੋਵੇ ਚੰਗਾ ਤੇ ਇਹਨੂੰ ਵੀ ਨਿਮਰਤਾ ਦਾ ਚੋਲਾ ਪਿਆ ਹੋਵੇ। ਜੋ ਸਾਦਗੀ ਵਿੱਚ ਆਨੰਦ ਹੈ ਉਹ ਕਿਧਰੇ ਵੀ ਨਹੀਂ। ਤੇਰੇ ਚਿਹਰੇ ਤੇ ਗੁਰੂ ਨਾਮ ਦੀ ਲਾਲੀ ਉਡੀਕਦਾ ਹੈ, ਦੂਸਰੀ ਨਹੀਂ। ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵਟ ਭਾਗਾ ਮੈਲਾ ਕਦੇ ਨਾ ਹੋਈ, ਨੈ ਲਾਗੇ ਦਗਾ ਲਾਲੀ ਕਦੀ ਮੈਲੀ ਨਹੀਂ ਹੁੰਦੀ, ਨਾ ਹੀ ਉਹਨੂੰ ਦਾਗ ਲੱਗਦਾ ਤੇ ਨਾ ਹੀ ਉਹਨੂੰ ਧੋਣ ਦੀ ਲੋੜ ਹੈ। ਗੁਰੂ ਨਾਮ ਦੀ ਲਾਲੀ ਉਡੀਕਦਾ। ਇਹਦੀ ਵਿਚਾਰ ਪਿਛਲੀ ਵਾਰੀ ਤੋਂ ਦੂਸਰਾ ਹੰਕਾਰ ਗਿਣਿਆ ਜੀ ਵਿਦਿਆ ਮਤ। ਇਹ ਥੋੜੀ ਗੱਲ ਪਿਛਲੀ ਵਾਰੀ ਖੁੱਲੀ ਨਹੀਂ ਸੀ, ਇਹਦਾ ਇੱਕ ਦੂਜਾ ਨਾਂ ਕਲਾ ਵੀ ਹੈ, ਵਿਦਿਆ ਮੱਧ ਕਲਾ ਮੱਧ। ਇਹ ਜਿਵੇਂ ਵਾਜਾ ਕੋਈ ਸਿੱਖਿਆ ਹੋਇਆ ਤੇ ਇਹ ਵੀ ਵਿਦਿਆ ਹੀ ਹੈ, ਇਹਦਾ ਨਾਂ ਬਦਲ ਜਾਂਦਾ ਕਲਾ, ਕਲਾ ਤੋਂ ਕਲਾਕਾਰ। ਹੈ ਇਹ ਵੀ ਵਿਦਿਆ ਹੀ ਹੈ। ਕੋਈ ਬੰਸਰੀ ਵਜਾ ਲੈਂਦਾ ਇਹ ਵੀ ਵਿਦਿਆ ਹੈ, ਕਲਾ। ਦੂਜਾ ਨਾਂ ਕਲਾ ਪੈ ਜਾ, ਵਾਇਲਨ ਵਜਾ ਲੈਂਦਾ ਬਾਣੀ ਚ। ਕੋਈ ਵੀ ਵਿਦਿਆ ਹੋਵੇ ਮੇਰੇ ਮਹਾਰਾਜ ਕਹਿੰਦੇ ਉਹਨੂੰ ਨਿਮਰਤਾ ਦਾ ਚੋਲਾ ਪਿਆ ਹੋਵੇ। ਹਾਜ਼ੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਕੱਛ ਵਿੱਚ ਕਿਤਾਬ ਰੱਖੀਏ, ਇਹ ਕਾਹਦੀ ਹੈ? ਬਾਬਾ ਜੀ ਨੇ ਕਿਹਾ ਸੀ ਕਾਨੂੰਨ ਲਿਖੇ ਨੇ, ਬਾਬਾ ਜੀ ਕਾਨੂੰਨ ਦੀਆਂ ਕਿਤਾਬਾਂ ਤੇ ਕਚਹਿਰੀ ਚ ਹੁੰਦੀਆਂ, ਬਾਬਾ ਜੀ ਕਹਿੰਦੇ ਇਹਦੇ ਚ ਦਰਗਾਹ ਦੇ ਕਾਨੂੰਨ ਲਿਖੇ ਜੀ, ਸਾਨੂੰ ਵੀ ਸੁਣਾਓ, ਇਹ ਪੜ੍ਹਾਓ ਸਾਨੂੰ ਵੀ ਕਿਤਾਬ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਤਿੰਨ ਤਰ੍ਹਾਂ ਦੀ ਪੜ੍ਹਾਈ ਏ, ਤਿੰਨ ਤਰ੍ਹਾਂ ਦੀ ਵਿਦਿਆ, ਤੁਸੀਂ ਕਿਹੜੀ ਪੜ੍ਹਨੀ ਏ? ਉਹ ਸਾਰੇ ਹੈਰਾਨ ਰਹਿ ਗਏ। ਪੜ੍ਹਾਈ ਤੇ ਇੱਕੋ ਤਰ੍ਹਾਂ ਦੀ ਹੁੰਦੀ, ਕਿਤਾਬ ਨੂੰ ਪੜ੍ਹਨਾ ਤਿੰਨ ਤਰ੍ਹਾਂ ਦੀ ਕਿਵੇਂ? ਫਿਰ ਸੂਰਜ ਪ੍ਰਕਾਸ਼ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਗੁਰੂ ਨਾਨਕ ਸਾਹਿਬ ਨੇ ਤਿੰਨਾਂ ਤਰ੍ਹਾਂ ਦੀ ਪੜ੍ਹਾਈ ਫਿਰ ਦੱਸੀ ਕਿ ਪਹਿਲੀ ਪੜ੍ਹਾਈ ਏ ਪੜ੍ਹ ਲਿਖ ਸਭ ਕੋ ਹੁਜਤ ਕਰਨੀ। ਕਈ ਇਸ ਵਾਸਤੇ ਕਲਾ ਸਿੱਖਦੇ ਨੇ, ਵਿਦਿਆ ਪੜ੍ਹਦੇ ਨੇ, ਕਿਸੇ ਨੂੰ ਹੁਜਤ ਕਰਨ ਦੀ ਜਾਚ ਆ ਜੇ ਤੇ ਮਹਾਰਾਜ ਕਹਿੰਦੇ ਵੀ ਨੀ ਪ੍ਰਵਾਨ, ਕਿਉਂ? ਇਹਨੂੰ ਅਜੇ ਨਿਮਰਤਾ ਦਾ ਚੋਲਾ ਨਹੀਂ ਪਿਆ। ਪੜ੍ਹ ਲਿਖ ਸਭ ਕੋ ਹੁਜਤ ਕਰਨੀ, ਉਸਤ ਖਾਨ ਇਹ ਵਿਦ ਕੀ ਕਰਨੀ। ਦੂਜੀ ਪੜ੍ਹਾਈ ਏ ਪੱਠ ਬੁਜ਼ੁਰਗ ਹੋ ਬੈਠਣ ਪੱਠ ਕਰਕੇ। ਕਈ ਇਸ ਲਈ ਕਲਾ ਸਿੱਖਦੇ ਨੇ, ਪੜ੍ਹਾਈ ਸਿੱਖਦੇ ਨੇ ਕਿ ਬਜ਼ੁਰਗਾਂ ਵਾਂਗ ਸਤਿਕਾਰ ਬੜਾ ਮਿਲਦਾ। ਮਹਾਰਾਜ ਕਹਿੰਦੇ ਉਹ ਵੀ ਨਹੀਂ ਪਰਵਾਹ, ਇਹਨੂੰ ਵੀ ਹੋਮੇ ਦਾ ਚੋਲਾ ਪਿਆ। ਹੋਮੇ ਦਾ ਫਿਰ ਆਖਿਆ ਤੀਸਰੀ ਪੜ੍ਹਾਈ ਏ ਪੱਠ ਕਰ ਸਿਮਰੇ ਨਾਮ ਜੋ ਰੂੜਾ, ਤੇ ਸਭ ਮੈਂ ਜਾਣੇ ਅੱਲੇ ਹਜ਼ੂਰਾ। ਕੋਈ ਇਸ ਲਈ ਵਿਦਿਆ ਸਿੱਖੇ, ਇਸ ਲਈ ਪੜ੍ਹਾਈ ਕਰੇ ਕਿ ਮੈਂ ਨਾਮ ਨਾਲ ਜੁੜ ਜਾਵਾਂ। ਦੇਖ ਲਓ ਪਿਆਰਿਓ, ਜਿਤਨੇ ਮਾਈ ਭਾਈ ਭਾਵੇਂ ਪੜ੍ਹੇ ਲਿਖੇ ਹੋਵੋ, ਪਰ ਹਰ ਵੇਲੇ ਅਰਦਾਸ ਕਰੋ ਸਾਡੀ ਪੜ੍ਹਾਈ ਲਿਖਾਈ ਨੂੰ ਹੰਕਾਰ ਦਾ ਚੋਲਾ ਨਾ ਪੈ ਜਾਵੇ, ਚੋਲਾ ਨਿਮਰਤਾ ਦਾ ਪਵੇ। ਭਾਵੇਂ ਦੁਨਿਆਵੀ ਪੜ੍ਹਾਈ ਚ ਪੜ੍ਹੇ ਲਿਖੇ ਹੋਈਏ, ਭਾਵੇਂ ਡਾਕਟਰੀ ਪੜ੍ਹਾਈ ਚ, ਵਕੀਲੀ ਪੜ੍ਹਾਈ ਚ, ਕਿਸੇ ਹੋਰ ਪੜ੍ਹਾਈ ਚ, ਭਾਵੇਂ ਹਾਰਮੋਨੀਅਮ ਸਿੱਖਣ ਦੀ ਪੜ੍ਹਾਈ ਚ, ਭਾਵੇਂ ਕਿਸੇ ਹੋਰ ਕਲਾ ਵਿੱਚ, ਇਹਨੂੰ ਨਿਮਰਤਾ ਦਾ ਚੋਲਾ ਪਿਆ ਹੋਵੇ। ਆਹ ਬੜੀ ਉੱਚੀ ਸਿੱਖੀ ਹੈ, ਬੜੀ ਉੱਚੀ ਸਿੱਖੀ ਹੈ। ਗੁਰਸਿੱਖ ਦੀ ਤੇ ਜਰਾ ਜੀ ਪੂਜਾ ਸ਼ੁਰੂ ਹੋ ਜੇ ਤੇ ਗੁਰਸਿੱਖ ਵਡਿਆਈ ਤੋਂ ਭਜਦਾ ਭਜਦਾ। ਕੁਲਹਾਂ ਦਿੰਦੇ ਬਾਬਲੇ, ਲੈਂਦੇ ਵੱਢਣ ਲੱਜ, ਚੂਹਾ ਖੱਡ ਚੂਹਾ ਖੁੱਡ ਚ ਨਹੀਂ ਵੜ ਸਕਦਾ ਜੇ ਉਹ ਆਪਣੀ ਪੂਛ ਨਾਲ ਛੱਜ ਬੰਨ ਲਵੇ। ਖੁੱਡ ਚ ਤਾਂ ਹੀ ਵੜੇਗਾ ਜੇ ਪੂਛ ਨਾਲ ਛੱਜ ਨਾ ਬੰਨਿਆ। ਗੁਰਸਿੱਖ ਦੀ ਕਿਸੇ ਪੜ੍ਹਾਈ ਵਿਦਿਆ ਤੋਂ ਵਡਿਆਈ ਸ਼ੁਰੂ ਹੋ ਜੇ ਤੇ ਗੁਰਸਿੱਖ ਪਿਆਰਿਓ ਆਪਣੀ ਵਡਿਆਈ ਤੋਂ ਭਜਦਾ ਹੈ, ਗੱਲ ਬਦਲਾ ਦਿੰਦਾ ਹੈ। ਹੁਣ ਅੱਜ ਤੀਜੀ ਤੇ ਚੌਥੀ ਬਾਬਾ ਜੀ ਸੇਵਾ ਲੈਣ, ਅਗਲੀ ਵਾਰੀ ਪੰਜਵਾਂ ਛੇਵਾਂ ਹੰਕਾਰ, ਇੱਕ ਵਾਰੀ ਪੜ੍ਹੋ, ਫਿਰ ਤੀਸਰਾ ਮੱਧ ਹੰਕਾਰ, ਚੌਥਾ ਇਹਨੂੰ ਵੀ ਗਰੀਬੀ ਦਾ ਚੋਲਾ ਪਿਆ ਹੋਵੇ। ਰੱਖ ਗਰੀਬੀ ਵੇਸ, ਰੱਖ ਗਰੀਬੀ, ਰੱਖ ਗਰੀਬੀ, ਨਾਮ ਬੀਜ ਬੀਜ, ਨਾਮ ਬੀਜ ਬੀਜ ਬੀਜ, ਨਾਮ ਬੀਜ ਬੀਜ ਬੀਜ, ਨਾਮ ਬੀਜ ਬੀਜ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਗਰੀਬੀ ਵੇ ਗਰੀਬੀ ਵੇ ਰੱਖ ਗਰੀਬੀ ਵੇ ਉਹ ਗੁਰਮਤਿ ਸਤਸੰਗ ਸਭਾ ਦੇ ਮੈਂਬਰੋ 24 ਕੈਰਟ ਦਾ ਸ਼ੁੱਧ ਸੋਨਾ ਬਣ ਜਾਓ ਮੇਰਾ ਗੁਰੂ ਹਰਗੋਬਿੰਦ ਤੁਹਾਡੇ ਤੇ ਇੰਨਾ ਪ੍ਰਸੰਨ ਹੋ ਜੇ ਤੁਹਾਡਾ 24 ਕੈਰਟ ਦਾ ਸੋਨਾ ਵੇਖ ਕੇ ਸ਼ੁੱਧ ਵੇਖ ਕੇ ਇੰਨਾ ਪ੍ਰਸੰਨ ਹੋ ਜੇ ਕਿ ਤੁਹਾਨੂੰ ਚਾਬੀਆਂ ਦੇ ਦੇਵੇ ਵੰਡਣ ਵਾਲੀਆਂ ਇਹ ਅਰਦਾਸ ਕਰਿਓ 6 ਤਰ੍ਹਾਂ ਦਾ ਹੰਕਾਰ ਘੇਰਦਾ ਬੰਦੇ ਨੂੰ ਰੂਪ ਦਾ ਵਿਦਿਆ ਦਾ ਹੁਣ ਤੀਸਰਾ ਬਾਬਾ ਜੀ ਸੇਵਾ ਲੈਣ ਤੀਸਰਾ ਹੈ ਜੀ ਧਨ ਮਦ ਬਹੁਤਾ ਧਨ ਵੀ ਆ ਜੇ ਤੇ ਗੁਰੂ ਪਿਆਰਿਓ ਬੜਾ ਡਰ ਹੁੰਦਾ ਹੰਕਾਰ ਆਉਣ ਦਾ ਕੀ ਆਵੇ ਨਾ ਜੇ ਆਉਂਦਾ ਹੈ ਤੇ ਆਵੇ ਹੀ ਨਾ ਨਹੀਂ ਇੱਥੇ ਆ ਕੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਬੜਾ ਕੰਮ ਆਉਂਦਾ ਕਹਿੰਦੇ ਸਿੱਖ ਅਮੀਰ ਹੋਵੇ ਕੋਈ ਗੱਲ ਨਹੀਂ ਧਨ ਵਾਲਾ ਹੋਵੇ ਕੋਈ ਗੱਲ ਨਹੀਂ ਲੇਕਿਨ ਉਹਦੀ ਅਮੀਰੀ ਜੇਬ ਤੱਕ ਰਵੇ ਹਿਰਦੇ ਤੇ ਆ ਕੇ ਨਾ ਬਹਿ ਜਾਵੇ ਅਮੀਰੀ ਹੰਕਾਰ ਦਾ ਚੋਲਾ ਨਾ ਪਾ ਲਵੇ ਅਮੀਰੀ ਹੋਵੇ ਪਰ ਅਮੀਰੀ ਨਿਮਰਤਾ ਦਾ ਚੋਲਾ ਪਾਇਆ ਹੋਵੇ ਮੈਨੂੰ ਨਾਮਦੇਵ ਜੀ ਵਾਲੀ ਸਮੇਂ ਦੀ ਸਾਖੀ ਯਾਦ ਆ ਜਾਂਦੀ ਹੈ ਉਦੋਂ ਵੀ ਇੱਕ ਸੇਠ ਸੀ ਤੇ ਮਾਇਆ ਬੜੀ ਸੀ ਉਹਦੇ ਕੋਲ ਜਦੋਂ ਨਾਮਦੇਵ ਜੀ ਨੇ ਸੱਚ ਦਾ ਪ੍ਰਚਾਰ ਸ਼ੁਰੂ ਕੀਤਾ ਸੰਗਤ ਬੜੀ ਉਧਰ ਸ਼ੁਰੂ ਹੋ ਗਈ ਜੈ ਜੈਕਾਰ ਤੇ ਉਹ ਸੇਠ ਨੂੰ ਆਪਣੇ ਚੇਲਿਆਂ ਨਾਲ ਸਲਾਹ ਕਰਦਾ ਮੇਰੀ ਵਡਿਆਈ ਕਿਵੇਂ ਹੋਵੇ ਸਾਰੇ ਕਹਿਣ ਲੱਗੇ ਜੀ ਜੇ ਪੂਰੀ ਵਡਿਆਈ ਚਾਹੁੰਦੇ ਹੋ ਨਾ ਤੇ ਸੋਨਾ ਦਾਨ ਕਰੋ ਐਲਾਨ ਕਰ ਦਿਓ ਵੀ ਮੈਂ ਸੋਨਾ ਵੰਡਣਾ ਐਲਾਨ ਕਰਤਾ ਜੀ 19 ਤਰੀਕ ਨੂੰ ਸੇਠ ਜੀ ਸੋਨਾ ਵੰਡਣਗੇ ਸਵੇਰ ਤੋਂ ਭੀੜ ਲੱਗਣੀ ਸ਼ੁਰੂ ਹੋ ਗਈ ਸੇਠ ਬੜਾ ਖੁਸ਼ ਵੀ ਰਾਏ ਬੜੀ ਵਧੀਆ ਦਿੱਤੀ ਦੇਣ ਵਾਲੇ ਨੇ ਕੋਈ ਬੜੀ ਭੀੜ ਲੱਗੀ ਏ ਠੰਡ ਤਾਂ ਪਵੇ ਜੇ ਇਸ ਲੈਨ ਵਿੱਚ ਨਾਮਦੇਵ ਵੀ ਆ ਕੇ ਲੱਗ ਜੇ ਸੇਠ ਜੀ ਫਿਰ ਥੋੜੀ ਜੀ ਚਾਲ ਖੇਡਣੀ ਪਏਗੀ ਜੀ ਉਹ ਕੀ ਕਹਿੰਦੇ ਨਾਮਦੇਵ ਨੂੰ ਸੁਨੇਹਾ ਭੇਜੋ ਤੁਸੀਂ ਇਹੋ ਜਿਹੇ ਢੰਗ ਨਾਲ ਕਿ ਮੇਰੀ ਸ਼ਰਧਾ ਕਿ ਸਭ ਤੋਂ ਪਹਿਲੇ ਮੈਂ ਤੈਨੂੰ ਦੇਣਾ ਤੇ ਫਿਰ ਦੂਜਿਆਂ ਨੂੰ ਸ਼ੁਰੂ ਕਰਨਾ, ਗਰੀਬਾਂ ਨੂੰ ਦੇਣਾ ਦੂਜਿਆਂ ਨੂੰ, ਜੇ ਤੁਸੀਂ ਨਹੀਂ ਆਓਗੇ ਮੈਂ ਵੰਡਣਾ ਨਹੀਂ, ਤੇ ਜੇ ਨਹੀਂ ਆਏਗਾ ਤੇ ਆਪਾਂ ਨਾਮਦੇਵ ਤੇ ਸੁੱਟਾਂਗੇ ਵੀ ਉਹ ਆਇਆ ਹੀ ਨਹੀਂ ਮੁਹੂਰਤ ਕਰਨ, ਆ ਗਿਆ ਤੇ ਸਾਡੀ ਚਾਲ ਸਫਲੀ ਹੋ ਜਾਏਗੀ ਕਿ ਵੇਖੋ ਨਾਮਦੇਵ ਵੀ ਲੱਗ ਗਿਆ ਲੈਣ ਵਿੱਚ, ਤੁਹਾਡੀ ਜੈ ਜੈਕਾਰ। ਸਾਖੀ ਅੱਗੇ ਸੁਣੀ ਹੈ ਤੁਸੀਂ, ਸਿਰਫ ਇੰਨਾ ਖੁਸ਼ਬੋ ਲੈਣੀ ਕਿ ਮਾਇਆ ਬੜੀ ਏ, ਸੋਨਾ ਤੱਕ ਵੰਡਦਾ ਪਿਆ ਪਰ ਮਾਇਆ ਨੂੰ ਚੋਲਾ ਹੰਕਾਰ ਦਾ ਪਿਆ ਹੋਇਆ, ਨਿਮਰਤਾ ਦਾ। ਹੁਣ ਜਦੋਂ ਨਾਮਦੇਵ ਜੀ ਨੂੰ ਸੁਨੇਹਾ ਭੇਜਿਆ ਵੀ ਅਸੀਂ ਸ਼ੁਰੂ ਹੀ ਨਹੀਂ ਕਰਨਾ ਤੁਸੀਂ ਨਾ ਆਏ ਤੇ, ਉਹ ਆ ਗਏ। ਜਦੋਂ ਨਾਮਦੇਵ ਸਭ ਤੋਂ ਅੱਗੇ ਲੈਣ ਚ ਲੱਗਾ ਹੋਇਆ ਤੇ ਹਰ ਇਲਾਕੇ ਦਾ ਬੰਦਾ ਮੂੰਹ ਚ ਉਂਗਲ ਪਾਉਂਦਾ, ਨਾਮਦੇਵ ਵੀ ਵੇਖੋ ਆ ਗਿਆ ਲੈਣ, ਉਹਨਾਂ ਨੂੰ ਕੀ ਪਤਾ ਲੋਕਾਂ ਨੂੰ ਇਹ ਵੀ ਲੱਗ ਗਿਆ ਲੈਣ ਚ। ਨਾਮਦੇਵ ਜੀ ਨੇ ਇੱਕ ਧਨ ਵਾਲੇ ਦੇ ਹੰਕਾਰ ਦੇ ਚੋਲੇ ਨੂੰ ਗਰੀਬੀ ਦਾ ਚੋਲਾ ਕਿਵੇਂ ਪਵਾਇਆ? ਨਾਮਦੇਵ ਦੱਸ ਕਿੰਨਾ ਸੋਨਾ ਦਿਆਂ ਤਕੜੀ ਹੱਥ ਫੜੀ ਏ, ਖੁਸ਼ ਇਹਨਾਂ ਕਿ ਅੱਜ ਲੋਕੀ ਜਿਹਦੇ ਮਗਰ ਲੱਗੇ ਸੀ ਉਹ ਵੀ ਮੇਰੇ ਕੋਲ ਸੋਨਾ ਲੈਣ ਆਇਆ, ਸਦਿਆ ਭਾਵੇਂ ਦੂਜੇ ਤਰੀਕੇ ਵੀ ਤੂੰ ਆਏਗਾ ਤੇ ਤੇਰੇ ਤੋਂ ਸ਼ੁਰੂ ਕਰਨਾ, ਹੁਣ ਮੇਰੀ ਜੈ ਜੈਕਾਰ। ਤੇ ਨਾਮਦੇਵ ਕਿਵੇਂ ਗਰੀਬੀ ਦਾ ਚੋਲਾ ਪਵਾਉਂਦੇ ਆ ਜੀ, ਉਹਦੇ ਹੋਮੇ ਦੇ ਚੋਲੇ ਨੂੰ ਲਾਣ ਲਈ ਨਾਮਦੇਵ ਇੱਕ ਤੁਲਸੀ ਦਾ ਪੱਤਾ ਦਿੰਦੇ, ਕਹਿੰਦੇ ਫਿਰ ਮੈਨੂੰ ਦੇਣਾ ਤੇ ਇਹ ਪੱਤੇ ਦੇ ਭਾਰ ਜਿੰਨਾ ਸੋਨਾ ਦੇ ਦਿਓ। ਨਾਮਦੇਵ ਕੋਈ ਜ਼ਿਆਦਾ ਮੰਗ, ਪੱਤੇ ਦੇ ਭਾਰ ਜਿੰਨਾ ਕਿੰਨਾ ਨਹੀਂ ਸੇਠ ਜੀ, ਇੰਨਾ ਹੀ ਚਾਹੀਦਾ। ਤੱਕੜੀ ਦੇ ਇੱਕ ਪਾਸੇ ਚ ਪੱਤਾ ਰੱਖਿਆ, ਹੁਣ ਦੂਜੇ ਪਾਂਦੇ ਸੋਨਾ ਪਾਉਂਦਾ, ਪੱਤੇ ਵਾਲਾ ਬੰਨਾ ਥੱਲੇ ਆ, ਹੋਰ ਪਾਉਂਦਾ ਤਾਂ ਵੀ ਥੱਲੇ, ਹੋਰ ਸੋਨਾ ਪਾਉਂਦਾ ਪੱਤੇ ਵਾਲਾ ਬੰਨਾ ਤਾਂ ਵੀ ਥੱਲੇ। ਹੁਣ ਵੇਖੋ ਉਹ ਸੇਠ ਨੂੰ ਕਿਹੜਾ ਚੋਲਾ ਪੈਂਦਾ ਪਿਆ, ਹੁਣ ਹੰਕਾਰ ਲੱਥਦਾ ਪਿਆ। ਜੋ ਮਨ ਬਣਾਇਆ ਸੀ ਕਿਲੋ ਸੋਨਾ ਦਾਨ ਕਰਨਾ ਕਿ 2 ਕਿਲੋ ਕਰਨਾ ਕਿ 5 ਕਿਲੋ ਕਰਨਾ, ਸਾਰਾ ਸੋਨਾ ਤਕੜੀ ਦੇ ਦੂਜੇ ਛਾਬੇ ਚ ਪਾਤਾ ਪੱਤੇ ਵਾਲਾ ਪਾਸਾ, ਤਾਂ ਵੀ ਤਾਂ ਨਹੀਂ ਜਾਂਦਾ ਪਿਆ। ਉਹ ਨਾਮਦੇਵ ਕੀ ਏ, ਚੁੱਕਦਾ ਹੈ ਤੇ ਹਲਕਾ ਜਿਹਾ ਹੀ ਪੱਤਾ, ਨਾਮਦੇਵ ਪੱਤੇ ਦੇ ਬਰਾਬਰ ਸੋਨਾ ਹੀ ਨਹੀਂ ਹੋ ਰਿਹਾ। ਹੁਣ ਸਾਰੀ ਖਲਕਤ ਜਿੰਨੀ ਲਾਈਨ ਲੱਗੀ ਸੀ ਵੇਖਦੀ ਪਈ, ਨਾਮਦੇਵ ਜੀ ਨਿਮਰਤਾ ਦਾ ਚੋਲਾ ਕਿਵੇਂ ਪਵਾਉਂਦੇ? ਕਹਿੰਦੇ ਸੇਠ ਜੀ ਪੱਤੇ ਦੇ ਉੱਤੇ ਪੜੋ ਕੀ ਲਿਖਿਆ ਹੋਇਆ ਹੈ, ਤੇ ਪੱਤੇ ਤੇ ਲਿਖਿਆ ਸੀ ਪਰਮੇਸ਼ਰ ਦਾ ਨਾਮ, ਉਹ ਘੱਟ ਘੱਟ ਚ ਵਸਿਆ ਹੋਇਆ ਰਾਮ ਦਾ ਨਾਮ। ਤੇ ਨਾਮਦੇਵ ਜੀ ਕਹਿੰਦੇ ਆ ਇਹ ਪੱਤੇ ਤੇ ਪਰਮੇਸ਼ਰ ਦਾ ਨਾਮ ਲਿਖਿਆ, ਘੱਟ ਘੱਟ ਵਿੱਚ ਵਸੇ ਹੋਏ ਰਾਮ ਦਾ ਨਾਮ ਲਿਖਿਆ, ਅੱਜ ਸੇਠ ਜੀ ਸੋਝੀ ਲਓ ਕਿ ਨਾਮ ਦੇ ਬਰਾਬਰ ਦੁਨੀਆਂ ਦੇ ਉੱਤੇ ਕੋਈ ਚੀਜ਼ ਵੀ ਤੋਲੀ ਨਹੀਂ ਜਾ ਸਕਦੀ। ਗੱਜ ਕੇ ਆਖੋ ਸਤਨਾਮ। ਹੁਣ ਉਹ ਸੇਠ, ਸੰਗਤ ਧਿਆਨ ਦਿਓ, ਕਿਵੇਂ ਨਾਮਦੇਵ ਦੇ ਪੈਰਾਂ ਤੇ ਢਹਿੰਦਾ ਤੇ ਨਾਮਦੇਵ ਅੱਜ ਤੂੰ ਮੈਨੂੰ ਗਿਆਨ ਦਿੱਤਾ ਹੈ, ਮੇਰੀ ਹਉਮੈ ਅੱਜ ਖਤਮ ਹੋਈ। ਕਿ ਨਾਮਦੇਵ ਜੀ ਦੀਆਂ ਪੰਕਤੀਆਂ ਜੀ ਉਸ ਸਮੇਂ ਦੀਆਂ ਉਚਾਰੀਆਂ ਹੋਈਆਂ,
ਆਤਮ ਜੋ ਨਿਰਮਾਇਲ ਕੀਜੇ ਬਰਾਬਰ ਕੰਚਨ ਦੀਜੇ, ਰਾਮ ਨਾਮ ਸਰ ਤਉ ਨਾ ਪੂਜੇ, ਰਾਮ ਨਾਮ ਸਰ ਤਉ ਨਾ ਪੂਜੇ, ਰੱਖ ਗਰੀਬੀ ਵਾਹਿਗੁਰੂ।
ਜਿੰਨੀਆਂ ਬੀਬੀਆਂ ਬੈਠੀਆਂ ਆਪਣੇ ਕੰਮ ਕਰਨ ਵਾਲੀ ਨੂੰ ਵੀ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ। ਜਿੰਨੀ ਮਰਜ਼ੀ ਮਾਇਆ ਹੋਵੇ ਸਾਡੇ ਕੋਲ, ਉਹਨੂੰ ਨਿਮਰਤਾ ਦਾ ਚੋਲਾ ਪਿਆ ਹੋਵੇ, ਆਪਣੀ ਦੁਕਾਨ ਦੇ ਨੌਕਰ ਨੂੰ ਵੀ ਬੁਲਾਉਣ ਚ ਭਾਵੇਂ ਪਹਿਲ ਕਰਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਨੀ ਇਹ ਨੌਕਰ ਹੈ, ਇਹ ਛੋਟਾ ਗਰੀਬ ਹੈ। ਮੈਂ ਸਟੇਜ ਤੋਂ ਕਹਿਣਾ, ਜੇ ਵਾਹਿਗੁਰੂ ਨੇ ਤੁਹਾਨੂੰ ਧਨ ਦਿੱਤਾ ਤੇ ਜੇ ਨਾਲ ਨਿਮਰਤਾ ਦਾ ਚੋਲਾ ਦਿੱਤਾ, ਕਈ ਕੁੱਲਾਂ ਤੱਕ ਰਾਜ ਕਰੋਗੇ, ਕਈ ਕੁੱਲਾਂ ਤੱਕ। ਤੇ ਜੇ ਧਨ ਨੂੰ ਹਉਮੈ ਦਾ ਚੋਲਾ ਪਿਆ ਤੇ ਸਮਝ ਲਓ ਨਰਕ ਤਿਆਰ ਨੇ ਸਾਡੇ ਲਈ, ਨਰਕ ਤਿਆਰ ਨੇ। ਕਿਉਂਕਿ ਹਰ ਰੋਜ਼ ਤੂੰ ਕਈਆਂ ਦਾ ਦਿਲ ਤੋੜੇਗਾ। ਤੇਰੇ ਧਨ ਨੂੰ ਜੇ ਹਉਮੈ ਦਾ ਚੋਲਾ ਪਿਆ, ਹਰ ਹਫ਼ਤੇ ਚ ਤੂੰ ਕਈਆਂ ਦਾ ਦਿਲ ਤੋੜੇਗਾ। ਬੜਾ ਜ਼ਰੂਰੀ ਇਹ ਤੀਸਰਾ ਮਦ ਗਿਣਿਆ, ਮਦ ਕਹਿੰਦੇ ਅਹੰਕਾਰ ਨੂੰ, ਧਨ ਮਦ, ਇਹਨੂੰ ਵੀ ਨਿਮਰਤਾ ਦਾ ਚੋਲਾ ਪਿਆ ਹੋਵੇ। ਔਰ ਇਹਨੂੰ ਨਿਮਰਤਾ ਦਾ ਚੋਲਾ ਇਹ ਸੰਗਤ ਪਵਾ ਸਕਦੀ, ਸਤਸੰਗ ਪਵਾ ਸਕਦਾ, ਨਾਮ ਦੇਵ ਵਰਗਾ ਪਵਾ ਸਕਦਾ, ਬਾਬਾ ਆਨੰਦ ਸਿੰਘ ਵਰਗਾ ਪਵਾ ਸਕਦਾ। ਬਾਬਾ ਜੀ ਵੇਲੇ ਸਾਖੀ ਤੁਹਾਨੂੰ ਪਤਾ ਹੀ ਹੈ, 7 ਦਿਨ ਦਾ ਸਮਾਂ ਕਿਤੇ ਦਿੱਤਾ ਤੇ ਪ੍ਰਸ਼ਾਦਾ ਆਉਂਦਾ ਸੀ ਪੱਕਿਆ ਪਕਾਇਆ। ਤੀਸਰਾ ਦਿਨ ਸੀ, ਬਾਬਾ ਜੀ ਟਹਿਲਦੇ ਪਏ ਤੇ ਇੱਕ ਸਰੀਰ ਨੇ ਟੋਕਰਾ ਰੱਖਿਆ ਪ੍ਰਸ਼ਾਦਿਆਂ ਦਾ। ਬਾਬਾ ਜੀ ਕਹਿੰਦੇ ਘਰੋਂ ਲਿਆਇਆ? ਕਹਿੰਦਾ ਨਹੀਂ, ਮੈਂ ਕੰਮ ਆਵਾਂ। ਇਹ ਪ੍ਰਸ਼ਾਦਾ ਕਿੱਥੋਂ ਲਿਆਇਆ? ਸਰਦਾਰ ਘਰੋਂ। ਬਾਬਾ ਜੀ ਕਹਿੰਦੇ ਜਾਂ ਪ੍ਰਸ਼ਾਦਾ ਲੈ ਜਾ ਚੁੱਕ ਕੇ, ਜਾਂ ਸਰਦਾਰ ਨੂੰ ਕਹਿ ਆ ਪਾਵੇ। ਉਹਨੇ ਸੁਨੇਹਾ ਦਿੱਤਾ ਤੇ 5-7 ਮਿੰਟ ਬਾਅਦ ਉਹ ਸਰਦਾਰ ਤੁਰਲੇ ਵਾਲੀ ਪੱਗ ਬੰਨੀ, ਨੋਕ ਵਾਲੀ ਜੁੱਤੀ ਪਾਈ, ਧੋਤੀ ਬੰਨੀ ਹੋਈ, ਕੁੜਤਾ ਪੂਰਾ ਮਾਇਆ ਨਾਲ ਆਕੜਿਆ ਪਿਆ ਆ ਕੇ ਆਉਂਦਿਆਂ ਹੀ ਕਹਿੰਦਾ, ਬਾਬਾ ਜੀ ਤੁਸੀਂ ਮੈਨੂੰ ਸੱਦਿਆ? ਹੱਥ ਦੋਵੇਂ ਇੰਜ ਨਹੀਂ, ਪਹਿਰਾਵੇ ਨੂੰ ਵੀ ਹਉਮੈ ਦਾ ਚੋਲਾ ਪਿਆ, ਬੋਲੀ ਨੂੰ ਵੀ ਹਉਮੈ ਦਾ ਚੋਲਾ ਪਿਆ, ਖਲੋਣ ਦੀ ਢੰਗ ਨੂੰ ਵੀ ਹਉਮੈ ਦਾ ਚੋਲਾ ਪਿਆ। ਬਾਬਾ ਜੀ ਤੁਸੀਂ ਮੈਨੂੰ ਸੱਦਿਆ? ਹਾਂ ਭਾਈ। ਬਾਬਾ ਜੀ ਅੱਜ ਸੋਟੀ ਹੁੰਦੀ ਸੀ, ਹੁਣ ਵੀ ਸੱਚਖੰਡ ਚ ਪਈ ਹੋਈ। ਬਾਬਾ ਜੀ ਸੋਟੀ ਲਾ ਕੇ ਕਹਿੰਦੇ ਪ੍ਰਸ਼ਾਦਾ ਤੇਰੇ ਘਰੋਂ ਆਇਆ? ਇਹ ਨੀ ਆਖਿਆ ਜੀ ਗੁਰੂ ਦੀ ਕਿਰਪਾ ਨਾਲ, ਤੁਹਾਡੀ ਕਿਰਪਾ ਸੀਸ ਨਾਲ, ਇਹ ਪ੍ਰਸ਼ਾਦਾ ਤੇਰੇ ਘਰੋਂ ਆਇਆ? ਕਹਿੰਦਾ ਜੀ 3ਜਾ ਦਿਨ ਹੋ ਗਿਆ, ਰੋਜ਼ ਆਉਂਦਾ ਹੈ। ਵੇਖੋ ਬੋਲੀ ਜੀ ਹੋਵੇ, 3ਜਾ ਦਿਨ ਹੋ ਗਿਆ, ਰੋਜ਼ ਆਉਂਦਾ ਪਿਆ। ਬਾਬਾ ਜੀ ਕਹਿੰਦੇ ਸਰਦਾਰ ਜੀ ਇੱਕ ਗੱਲ ਦੱਸੋ। ਜੀ ਬਾਬਾ ਜੀ ਦੱਸੋ, ਪ੍ਰਸ਼ਾਦਾ ਤੇਰੀ ਘਰਵਾਲੀਆਂ ਨੇ ਜਾਂ ਘਰਵਾਲੀ ਨੇ ਜਾਂ ਮਾਤਾ ਜਾਂ ਪਰਿਵਾਰ ਜਾਂ ਉਹਨਾਂ ਨੇ ਪਕਾਇਆ? ਨਹੀਂ ਬਾਬਾ ਜੀ, ਨੁਕਰਾਣੀਆਂ ਰੱਖੀਆਂ। ਉਸ ਵੇਲੇ ਵਚਨ ਕੀਤਾ ਬਾਬਾ ਜੀ ਨੇ ਕਿ ਸਰਦਾਰ ਜੀ ਦਾਣਾ ਪਾਣੀ ਗੁਰੂ ਦਾ ਉਹ ਨਾ ਦੇਵੇ, ਮੰਗਣ ਵਾਲਿਆਂ ਚ ਖੜਾ ਕਰਦੇ ਤੇ ਫਿਰ ਅਸੀਂ ਕੀ ਕਰ ਸਕਦੇ? ਕਰ ਤਾਂ ਨਹੀਂ ਸਕਦੇ। ਭਿਖਾਰੀ ਤੇ ਰਾਜ ਕਰਾਵੇ ਤੇ ਰਾਜਾ ਤੇ ਭਿਖਾਰੀ। ਬਾਬਾ ਜੀ ਕਹਿੰਦੇ ਦਾਣਾ ਪਾਣੀ ਗੁਰੂ ਦਾ, ਪਕਾਉਣ ਵਾਲੀਆਂ ਨੁਕਰਾਣੀਆਂ, ਲਿਆਉਣ ਵਾਲੇ ਕੰਮੇ, ਤੇ ਸਰਦਾਰ ਜੀ ਤੁਸੀਂ ਵਿੱਚ ਕਿੱਥੋਂ ਆ ਗਏ? ਸਾਡੇ ਘਰੋਂ ਆ ਰਹੇ। ਇਹ ਗਰੀਬੀ ਦਾ ਚੋਲਾ ਸੰਗਤ ਪਵਾ ਸਕਦੀ, ਸਤਸੰਗ ਪਵਾ ਸਕਦਾ, ਬਾਬਾ ਜੀ ਵਰਗਾ ਮਹਾਂਪੁਰਸ਼ ਪਵਾ ਸਕਦਾ, ਨਾਮਦੇਵ ਵਰਗਾ ਪਵਾ ਸਕਦਾ। ਬਾਬਾ ਜੀ ਆ ਗਏ ਵੀਰਾਂ ਚ, ਕਹਿੰਦੇ ਲੈ ਜਾ ਪ੍ਰਸ਼ਾਦੇ ਨਹੀਂ ਚਾਹੀਦੇ, ਕੋਈ ਲੋੜ ਨਹੀਂ। ਸਾਨੂੰ ਕੋਈ ਲੋੜ ਨਹੀਂ, ਲੈ ਜਾ। ਜਦੋਂ ਤਾੜਨਾ ਕੀਤੀ ਤੇ ਇੰਨੀ ਸੋਝੀ ਸੀ, ਹਰ ਰਾਜ ਹਰ ਘਰ